ਮੋਹ ਜੀ ਕਿਹੜਾ ਚੱਲੇਗਾ ਜੀ? ਮਾਇਆ ਸਿਰਜ ਮਾਈ ਸਿਰਜਤੀ ਵਿਸ਼ਵਮ।
ਅਬ ਮਾਯਾਧੀਸ਼ ਈਸ਼ਵਰ ਕਾਇ।
ਅੱਛਾ, ਅਬ ਮਾਯਾਧੀਸ਼ ਈਸ਼ਵਰ ਕਾ ਸ੍ਰਿਸ਼ਟੀ ਕਰਤਿਤਵ ਪ੍ਰਤਿਪਾਦਨ ਕਰਨੇ ਵਾਲੀ ਅਸਿਆਨ ਮਈ ਸਿਜਤੇ ਵਿਸ਼ਵੇ ਵਿਸ਼ਵ ਮੇਤਤ ਤਸਮਿਨ ਤਸਮਿਨ ਚਾਨਿਓ ਮਾਇਆ ਸੰ ਨਿਰੁੱਧ। ਇਸ ਸੁਰਤੀ ਦਾ ਅਰਥ ਕਹਤੇ ਹੈ। ਹੁਣ ਕੀ ਕਹਿ ਦੱਸਣ ਲੱਗੇ ਆ, ਆਂਦੇ ਵੀ ਹੁਣ ਜਿਹੜਾ ਮਾਇਆ ਦੀ ਈਸ਼ਵਰ ਹੈ ਨਾ, ਉਹ ਸ੍ਰਿਸ਼ਟੀ ਦੀ ਰਚਨਾ ਕੈਸੇ ਕਰਦਾ ਹੈ, ਇਹ ਤੁਹਾਨੂੰ ਦੱਸਣ ਲੱਗੇ ਹੈ ਨਾ। ਤੋ ਕੱਲ ਉਹਨਾਂ ਦੱਸਿਆ ਸੀ ਵੀ ਸਤ ਗਿਆਨ ਮਨੰਤਮ ਚੇਤ, ਇਹਦੇ ਉਪਕ੍ਰਮ ਉਪਸੰਹਾਰ ਦੱਸ ਦਿੱਤੇ ਕੱਲ, ਹੈ ਨਾ। ਅਬ ਹੁਣ ਕੀ ਦੱਸਣ ਲੱਗਿਆ, ਉਹ ਦੱਸਣ ਲੱਗਿਆ ਵੀ ਜਿਹੜਾ ਈਸ਼ਵਰ ਹੈ ਉਹ ਸ੍ਰਿਸ਼ਟੀ ਦੀ ਰਚਨਾ ਕੈਸੇ ਕਰਦਾ। ਠੀਕ ਹੈ, ਅਬ ਸੁਣੋ। ਮਾਈ ਸ੍ਰਿਜਤੀ ਵਿਸ਼ਵਮ ਸਨ ਨਿਰੁੱਧ ਤੱਤਰ ਮਾਇਆ ਅਨਿਆ ਇਤਿਆ ਪਰਾ ਬ੍ਰੂਤੇ ਸੁਰਤੀ ਤੇਨਾ ਈਸ਼ਵਰਾ ਸ੍ਰਿਜੇਤ। ਅਬ ਕੀ ਕਹਿ ਰਹੇ ਹੈ, ਮਾਈ ਮਾਈ ਦਾ ਕੀ ਹੁੰਦਾ ਅਰਥ? ਮਾਇਆ ਸਿੱਧਾ ਲਿਖ ਦਿੰਦੇ, ਮਾਈ ਮਾਇਆਧੀਸ਼, ਜਿਹਨੂੰ ਮਾਇਆ ਵੀ ਕਹਿੰਦੇ ਨੇ ਆਪਾਂ। ਮਾਇਆ ਵੀ ਇੱਕ ਤੇ ਮਾਇਆ ਹੁੰਦੀ, ਇੱਕ ਮਾਇਆ ਵੀ, ਹਾਂ ਦੇਹ ਦੇਹੀ, ਇੱਕ ਮਾਇਆ ਇੱਕ ਮਾਇਆ ਵੀ, ਮਾਇਆ ਮਾਇਆ ਵੀ ਜਿਹਦੇ ਅਧੀਨ ਹੈ ਉਹਨੂੰ ਕਹਾਂਗੇ ਕਹਾਂਗੇ ਮਾਇਆ ਵੀ। ਤੇ ਮਈ ਉਹੀ ਮਾਈ ਮਣੇ ਮਾਯਾਧੀਸ਼, ਮਾਈ ਵਿਸ਼ਵਮ ਸ੍ਰਿਜਤੀ, ਮਾਯਾਧੀਸ਼ ਈਸ਼ਵਰ ਜਗਤ ਕੀ ਸ੍ਰਿਸ਼ਟੀ ਕਰਤੇ ਹੈ। ਕਿਉਂ ਐਸੇ ਕਹਿਤਾ, ਮਾਯਾਧੀਸ਼ ਕਿਉਂ ਕਹਿਤਾ? ਵੀ ਸ਼ੁੱਧ ਬ੍ਰਹਮ ਤਾਂ ਅਸੰਗ ਹੈ, ਉਹ ਤਾਂ ਕਰ ਨਹੀਂ ਸਕਦਾ ਕੁਛ, ਮਾਇਆ ਨੂੰ ਅਧੀਨ ਕਰਕੇ ਤਾਂ ਹੀ ਸ੍ਰਿਸ਼ਟੀ ਦੀ ਰਚਨਾ ਕਰੇਗਾ। ਸ਼ੁੱਧ ਬ੍ਰਹਮ ਤਾਂ ਨਿਸ਼ਕਿਰਿਆ ਹੈ, ਉਹ ਤਾਂ ਕਰ ਨਹੀਂ ਸਕਦਾ। ਇਸ ਵਾਸਤੇ ਕਹਿਤਾ, ਮਾਇਆ ਦੀਸ਼ ਈਸ਼ਵਰ ਜਗਤ ਕੀ ਸ੍ਰਿਸ਼ਟੀ ਕਰਤੇ ਹੈ। ਤਤਰ ਮਾਇਆ ਉਸ ਜਗਤ ਮੇ ਮਾਇਆ ਕੇ ਦੁਆਰਾ ਸੰ ਨਿਰੁੱਧ ਅਨਿਆ ਵੱਧ ਈਸ਼ਵਰ ਸੇ ਭਿੰਨ ਜੀਵ ਹੈ। ਦੇਖ ਲਓ, ਉਸ ਮਾਇਆ ਸੇ ਕਿਆ ਵੱਧ ਕੌਣ ਹੈ? ਈਸ਼ਵਰ ਉਹ ਮਾਇਆ ਚ ਵੱਧ ਨਹੀਂ ਹੈ, ਬੰਧਨ ਚ ਫਸੇ ਹੋਏ, ਵੱਧ ਮੇਰੇ ਬੰਧਨ ਜੀਵ ਜਿਹੜਾ ਉਹ ਬੰਧਨ ਚ, ਕਿਹੜੇ ਜਨਮ ਮਰਨ ਦੇ ਚੱਕਰ ਦੇ ਬੰਧਨ ਚ, ਤੇ ਈਸ਼ਵਰ ਜਨਮ ਮਰਨ ਦੇ ਚੱਕਰ ਚ ਬੰਧਨ ਨਹੀਂ ਜੇ। ਐਸਾ ਕੀ ਕਹਿ ਰਹੇ? ਦੇਖੋ, ਵੱਧ ਈਸ਼ਵਰ ਸੇ ਭਿੰਨ, ਵੱਧ ਕੌਣ ਹੈ? ਈਸ਼ਵਰ ਸੇ ਭਿੰਨ, ਈਸ਼ਵਰ ਸੇ ਭਿੰਨ ਬਾਕੀ ਕਿਆ ਹੋ ਗਏ? ਜੀਵ। ਵੱਧ ਕੌਣ ਹੈ? ਈਸ਼ਵਰ ਸੇ ਭਿੰਨ ਜੀਵ ਹੈ, ਈਸ਼ਵਰ ਨਹੀਂ ਹੈ। ਇਹਦੀ ਅਪਰਾ ਸ੍ਰੁਤੇ ਬ੍ਰੂਤੇ, ਇਸ ਪ੍ਰਕਾਰ ਦੂਸਰੀ ਸੁਰਤੀ ਕਹਿਤੀ ਹੈ। ਦੂਸਰੀ ਸੁਰਤੀ, ਇੱਕ ਨੇ ਸੁਰਤੀ ਨੇ ਕੀ ਕਿਹਾ ਵੀ ਮਾਇਆਧੀਸ਼ ਜਿਹੜਾ ਹੈ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਤੇ ਫਿਰ ਐਸੇ ਸ਼ੰਕਾ ਹੋ ਗਈ ਵੀ ਜਿਹੜੀ ਸ੍ਰਿਸ਼ਟੀ ਦੀ ਰਚਨਾ ਕਰਨੇ ਵਾਲਾ ਉਹ ਵੀ ਸ੍ਰਿਸ਼ਟੀ ਦੇ ਵਿੱਚ ਹੀ ਹੋਊਗਾ, ਉਹ ਵੀ ਬੰਧਨ ਚ ਹੋਊਗਾ। ਕਹਿੰਦੇ ਨਹੀਂ, ਉਹ ਬੰਧਨ ਚ ਨਹੀਂ ਹੈ, ਜੀਵ ਬੰਧਨ ਚ ਹੈ। ਜੇਲ੍ਹ ਦੇ ਵਿੱਚ ਜੇਲਰ ਵੀ ਰਹਿੰਦਾ, ਜੇਲ੍ਹ ਦੇ ਵਿੱਚ ਉਸੇ ਜੇਲ੍ਹ ਵਿੱਚ ਜੇਲਰ ਵੀ ਰਹਿੰਦਾ, ਉਹ ਕੈਦੀ ਵੀ ਰਹਿੰਦੇ ਆ, ਪਰ ਜੇਲ੍ਹ ਦੇ ਜੋ ਨਿਯਮ ਹੈ ਉਹ ਜੇਲਰ ਤੇ ਲਾਗੂ ਨਹੀਂ ਹੁੰਦੇ ਜਿਹੜੇ ਕੈਦੀਆਂ ਦੇ ਆ। ਉਹ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਅੰਦਰ ਆ ਜਾਏ, ਜਦੋਂ ਮਰਜ਼ੀ ਬਾਹਰ ਚੱਲ ਜਾਏ, ਉਹ ਸਗੋਂ ਬਾਕੀਆਂ ਤੇ ਕੰਟਰੋਲ ਕਰੇਗਾ। ਐਸੇ ਈਸ਼ਵਰ ਹੈ, ਈਸ਼ਵਰ ਦੀ ਈਸ਼ਵਰ ਜਿਹੜਾ ਹੈ ਉਹ ਸ੍ਰਿਸ਼ਟੀ ਦੀ ਰਚਨਾ ਤੇ ਕਰ ਦਿੰਦਾ ਹੈ, ਪਰ ਆਪ ਲਪਾਏਮਾਨ ਨਹੀਂ ਹੁੰਦਾ। ਠੀਕ ਹੈ ਜੀ। ਤੇ ਨਾ ਈਸ਼ਵਰ ਸ੍ਰਿਜੇਤ, ਇਸ ਲਈ ਈਸ਼ਵਰ ਹੀ ਸਿਰਜਨ ਕਰਦੇ ਹੈ। ਸਿਰਜਨ ਮੈਨੇ ਸਿਰਜਣਾ, ਪੈਦਾ ਕਰਦੇ ਹਾਂ, ਐਸੇ ਕਹਿ ਲੋ। ਉਕਤ ਪ੍ਰਕਾਰ ਸੇ ਆਨੰਦਮੈ ਈਸ਼ਵਰ ਜਗਤ ਕਾ ਕਾਰਨ ਹੈ। ਈਸ਼ਵਰ ਕਿਹਨੂੰ ਕਹਿ ਰਹੇ? ਆਨੰਦਮੈ, ਤੇ ਆਪਣਾ ਗੁਰਬਾਣੀ ਬਾਰ ਬਾਰ ਕਹਿ ਰਹੀ ਤੇਰੇ ਅੰਦਰ ਹੈ ਪਰਮਾਤਮਾ, ਤੇਰੇ ਅੰਦਰ ਹੈ ਪਰਮਾਤਮਾ, ਤੇ ਅੰਦਰ ਪਰਮਾਤਮਾ ਕੌਣ ਹੈ? ਆਨੰਦਮਈ, ਉਹੀ ਮਾਇਆ ਉਪਾਧੀ ਵਾਲਾ ਹੈ ਨਾ। ਮਾਇਆ ਉਪਾਧੀ ਵਾਲਾ ਕੌਣ? ਈਸ਼ਵਰ। ਤੇ ਉਹ ਜਿਹੜਾ ਆਨੰਦਮਈ ਹੈ ਉਹ ਕੀ ਹੈ? ਉਹ ਮਾਇਆ ਨੀ, ਉਹਨੂੰ ਉਹ ਵੀ ਮਾਇਆ ਉਪਾਧੀ ਵਾਲਾ ਹੈ। ਅੱਛਾ ਫਿਰ ਇਹ ਦੱਸੋ ਤੁਸੀਂ, ਈਸ਼ਵਰ ਤੇ ਸ੍ਰਿਸ਼ਟੀ ਦੀ ਰਚਨਾ ਕਰਦਾ, ਉਹ ਜਿਹੜਾ ਅੰਦਰ ਬੈਠਾ ਮਾਇਆਪਾਦੀ ਵਾਲਾ, ਉਹ ਕਿਹਦੀ ਰਚਨਾ ਕਰਦਾ? ਉਹ ਵੀ ਸ੍ਰਿਸ਼ਟੀ ਦੀ ਰਚਨਾ ਕਰਦਾ ਜੀ। ਹਾਂ ਕੈਸੇ ਆ ਗਿਆ ਆਏਗਾ ਸੁਣ। ਇਸ ਬਾਤ ਕਾ ਪ੍ਰਤੀਪਾਦਨ ਕਰਨੇ ਕੇ ਕਰਕੇ ਈਸ਼ਵਰ ਸੇ ਜਗਤ ਕੀ ਉਤਪਤੀ ਕਾ ਪ੍ਰਕਾਰ ਵਰਣਨ ਕਰਦੇ ਹੈ। ਅਬ ਇਸ ਜਿਹੜਾ ਅਕੈਰ ਦਾ ਪਹਿਲਾਂ ਕੀ ਕਹਿਤਾ ਵੀ ਮਾਇਆਦੀਸ਼ ਈਸ਼ਵਰ ਜਿਹੜਾ ਹੈ ਉਹ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ, ਠੀਕ ਹੈ। ਹੁਣ ਇਹ ਗੱਲ ਕਹਿ ਕੇ ਹੁਣ ਇਹ ਦੱਸਣ ਲੱਗੇ ਆ ਵੀ ਉਹ ਜਿਹੜਾ ਈਸ਼ਵਰ ਹੈ ਮਾਇਆ ਦੇ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਕੈਸੇ ਕਰਦਾ, ਠੀਕ ਹੈ। ਆਨੰਦਮਯਾ ਈਸ਼ਵਰੋ ਯਮ ਬਹੁ ਸਿਆਮਿਤਵੈਕਸ਼ਤ ਹਿਰਣਗਰਭ ਰੂਪੋ ਅਭੂਤ ਸੁਪਤੀ ਸਵਪਨ ਜਥਾ ਭਵੇਤ। ਦੇਖ ਲਓ ਕੀ ਕਹਿ ਰਿਹਾ, ਕੀ ਕਹਿ ਰਿਹਾ ਹੈ? ਅਯਮ ਆਨੰਦਮਯਾ ਈਸ਼ਵਰਾ, ਉਹ ਜਿਹੜਾ ਆਨੰਦਮਈ ਈਸ਼ਵਰ ਹੈ, ਆਭਾਸ ਨੂੰ ਨੀ ਕਿਹਾ, ਆਭਾਸ ਕਹੇਗੇ ਤੇ ਜੀਵ ਹੋ ਜਾਏਗਾ। ਸਾਡੀ ਬੁੱਧੀ ਕਿੱਥੇ ਜਾਂਦੀ ਹੈ? ਆਭਾਸ ਤੱਕ, ਆਭਾਸ ਤੱਕ ਜਾਂਦੀ ਤੇ ਆਪਾਂ ਆਪਣੇ ਨੂੰ ਜੀਵ ਸਮਝ ਲੈਂਦੇ ਹਾਂ, ਤੇ ਜਦੋਂ ਉੱਥੇ ਤੱਕ ਜਾਏਗੀ ਆਨੰਦਮਈ ਤੱਕ ਤਾਂ ਗੱਲ ਬਣਨੀ ਆ। ਉਹਦੀ ਉਪਾਧੀ ਹਟਾ ਦਿਓ, ਸ਼ੁੱਧ ਬ੍ਰਹਮ, ਠੀਕ ਹੈ ਨਾ। ਆਯਮ ਆਨੰਦਮਯਾ ਈਸ਼ਵਰਾ, ਜਹਿ ਆਨੰਦਮਯ ਈਸ਼ਵਰ ਬਹੁ ਸਿਆਮਾ, ਏਕ ਮੈਂ ਬਹੁਤ ਹੋ ਜਾਊਂ। ਉਹਨੇ ਕੀ ਸੰਕਲਪ ਕੀਤਾ? ਮੈਂ ਇੱਕ ਹੂੰ, ਬਹੁਤ ਹੋ ਜਾਊਂ। ਇਤਿ ਅਵੇਕਸ਼ਤ, ਇਸ ਪ੍ਰਕਾਰ ਈਕਸ਼ਣ ਰੂਪ ਸੰਕਲਪ ਕੀਏ ਔਰ ਸੰਕਲਪ ਕਰਕੇ ਹਿਰਣਗਰਭ ਰੂਪ ਅਭੂਤ ਸਮਸ਼ਟੀ ਸੂਕਸ਼ਮ ਪ੍ਰਪੰਚ ਹਿਰਣਗਰਭ ਰੂਪ ਹੋ ਗਿਆ। ਉਹਨੇ ਕੀ ਕੀਆ? ਸੰਕਲਪ ਕੀਤਾ ਮੈਂ ਇੱਕ ਹੂੰ, ਬਹੁਤ ਹੋ ਜਾਊਂ, ਤੇ ਕੀ ਬਣ ਗਿਆ? ਸਮਸ਼ਟੀ ਸੂਕਸ਼ਮ ਸਰੀਰ ਦਾ ਅਭਿਮਾਨੀ ਬਣ ਗਿਆ ਹਿਰਣਗਰਭ। ਉਹ ਉਹਨੂੰ ਕੀ ਕਹੇ ਆਪਾਂ? ਬ੍ਰਹਮਾ ਜੀ। ਉਹੀ ਪਰਮਾਤਮਾ ਨੇ ਸੰਕਲਪ ਕੀਤਾ, ਪੀਤਾ ਪਸਾਓ ਇੱਕ ਇੱਕ ਵਾਓ, ਇਹ ਵੀ ਆਏਗਾ ਲੱਖਾਂ ਦਰਿਆ ਉਤਪੰਨ ਹੋ ਗਏ, ਦੁਨੀਆਂ ਵੀ ਸਭ ਹੋ ਗਈਆਂ, ਠੀਕ ਹੈ ਨਾ। ਸਮਸ਼ਟੀ ਸੂਕਸ਼ਮ ਪ੍ਰਪੰਚ ਹਿਰਣਗਰਭ ਰੂਪ ਹੋ ਗਿਆ, ਜਥਾ ਸੁਪਤੀ ਜੈਸੇ ਕਾਰਨ ਰੂਪ ਸੁਪਤੀ ਸਵਪਨਾ ਭਵੇਤ, ਸੂਕਸ਼ਮ ਕਾਰਯ ਰੂਪ ਸਵਪਨ ਬਣ ਜਾਤੀ ਹੈ। ਦੇਖੋ ਸ੍ਰਿਸ਼ਟੀ ਦਾ ਪ੍ਰਕਾਰ ਵਰਣਨ ਕਿਉਂ ਦੋ ਪ੍ਰਕਾਰ ਤੇ ਕੀਤਾ ਹੈ? ਇੱਕ ਤੇ ਦੱਸਿਆ ਉਹਨਾਂ ਵੀ ਉਹ ਹਿਰਣਗਰਭ ਹੋ ਗਿਆ, ਹਿਰਣਗਰਭ ਤੋਂ ਫਿਰ ਉਹਨੇ ਸ੍ਰਿਸ਼ਟੀ ਰਚੀ। ਕਦੇ ਕਦੇ ਸੂਰਤੀ ਕਹਿ ਜਾਂਦੀ ਆ ਕਰਮ ਤੋਂ ਬਗੈਰ ਹੀ ਉਤਪੰਨ ਹੋ ਗਏ, ਉਹਨੇ ਸੰਕਲਪ ਕੀਤਾ ਮੈਂ ਬਹੁਤ ਹੋ ਜਾਊਂ, ਬਹੁਤ ਹੋ ਗਏ। ਐਸੇ ਭਗਵਾਨ ਕੀ ਕਹਿੰਦੇ ਆ? ਕੀਤਾ ਪਸਾਓ ਇੱਕ ਇੱਕ ਵਾਓ। ਉਹ ਕਦੀ ਉਹ ਦੱਸ ਦਿੰਦੇ ਆ ਵੀ ਇਹ ਜਿਹੜਾ ਇਹ ਪੰਚਭੂਤਾਂ ਤੋਂ ਬਣੀ ਆ, ਗੁਰਬਾਣੀ ਨਹੀਂ ਦੱਸਦੀ ਆ, ਠੀਕ ਹੈ ਨਾ। ਆਪ ਉਹੀ ਇਹ ਕਹਿ ਰਿਹਾ, ਕੀ ਕਹਿ ਰਿਹਾ ਹੈ? ਜੈਸੇ ਸ਼ੁਕਤੀ, ਜੈਸੇ ਪੁਰਸ਼ ਕੋਈ ਗਾੜ ਨਿੰਦਰਾ ਚ ਸੁੱਤਾ ਹੈ, ਫਿਰ ਉਹ ਕਹਿੰਦਾ ਵੀ ਇਹ ਤਾਂ ਤੁਸੀਂ ਦ੍ਰਿਸ਼ਟਾਂਤ ਦੇ ਦਿੱਤਾ ਵੀ ਕਾਰਨ ਸਰੂਪ ਸਰੀਰ ਤੋਂ ਕੀ ਬਣਿਆ? ਸੂਕਸ਼ਮ ਸਰੀਰ ਬਣ ਗਿਆ। ਇਹੀ ਕਿਹਾ ਨਾ ਉਹਨਾਂ, ਕਾਰਨ ਸਰੀਰ ਤੋਂ ਕੀ ਬਣਿਆ? ਸੂਕਸ਼ਮ ਸਰੀਰ। ਤੇ ਸੂਕਸ਼ਮ ਸਰੀਰ ਕਿਹੜਾ ਹੈ? ਬ੍ਰਹਮਾ ਜੀ ਦਾ। ਸਮਸ਼ਟੀ ਸੂਕਸ਼ਮ ਸਰੀਰ ਇਕੱਠੇ ਕਰ ਲਓ, ਜਿਤਨੇ ਪ੍ਰਾਣੀ ਹੈ ਸਾਰਿਆਂ ਦੇ ਸੂਕਸ਼ਮ ਸਰੀਰ ਇਕੱਠੇ ਹੋ ਗਏ ਤੇ ਬ੍ਰਹਮਾ ਜੀ ਦਾ ਸਰੀਰ ਬਣਦਾ। ਉਹ ਬਣ ਗਏ ਕਿੱਥੋਂ? ਬਣੇ ਕਾਰਨ ਤੋਂ, ਠੀਕ ਹੈ। ਤੇ ਸੁਸ਼ੁਪਤੀ ਚ ਜਦੋਂ ਤੁਸੀਂ ਸੌ ਜਾਂਦੇ ਤੇ ਤੁਸੀਂ ਕਿਹੜੇ ਕਿੱਥੇ ਚੱਲ ਗਏ? ਉਦੋਂ ਤੇਰਾ ਤੁਹਾਡਾ ਕਿਹੜਾ ਸਰੀਰ ਹੁੰਦਾ ਬਈ? ਤਿੰਨ ਸਰੀਰ ਹੈ ਨਾ, ਸਥੂਲ ਸੂਕਸ਼ਮ ਕਾਰਨ। ਤੇ ਜਦੋਂ ਤੁਸੀਂ ਗਾੜ ਨਿੰਦਰਾ ਦੇ ਵਿੱਚ ਸੌ ਗਏ ਉਦੋਂ ਕਿਹੜੇ ਸਰੀਰ ਚ ਚੱਲ ਗਏ? ਕਾਰਨ ਸਰੀਰ ਚੱਲ ਗਏ, ਠੀਕ ਹੈ। ਤੇ ਗਾੜ ਨਿੰਦਰਾ ਚ ਸੁੱਤੇ ਸੁੱਤੇ ਫਿਰ ਤੁਹਾਨੂੰ ਸੁਪਨਾ ਆਉਣ ਲੱਗ ਗਿਆ, ਤੇ ਕਿਹੜੀ ਚ ਆ ਗਏ? ਸਪਨ ਅਵਸਥਾ ਕਿਹੜੀ ਹੋ ਗਈ? ਸੂਕਸ਼ਮ ਸਰੀਰ ਨੀ ਹੋਇਆ ਵੀ? ਸਪਨ ਕਿਹਦੇ ਨਾਲ ਦੇਖਦੇ ਜੀ? सपन के देखते सूक्ष्म शरीर नहीं देखते जे तो सूक्ष्म च आ गए कि नहीं तो किन्ने लिया आनंदमय ने कारण तो तुसी बन गए कि सूक्ष्म शरीर अभिमानी तो सपन देखने लग गए। ऐदा ही भगवान जरा कारण रूप है उन्हें उत्पन्न किया कि संकल्प किया तो ब्रह्मा जी उत्पन्न हो गए तो ब्रह्मा जी सृष्टि रचने लग गए। तो जो तुसी स्वप्न में आ जाते तो फिर अपनी सृष्टि नहीं रचने लग जाते उदो ये जरा जगत है तो लीन हो जाता ये तो दिखाई नहीं दिता ये शरीर भी नहीं दिखाई दिता उदो तुसी अपने शरीर का भी निर्माण कर दे जे ते बाकी जेडे तुहानू परपंच दिखाई दिता ओदा भी निर्माण करने वाले तुसी जे उस टाइम ते सृष्टि का करता कौन होया फिर आनंदमय सृष्टि का करता आनंदमय है। जैसे भगवान ने संकल्प किया मैं बहुत हो जाऊं तो की हो गया ब्रह्मा जी बन गया ब्रह्मा जी बन के सृष्टि रचन लगे तो जदों तुसी कारण शरीर तो सपन में आए ठीक है तो फिर तुसी कादी रचना की थी अपने शरीर की भी रचना की थी ये शरीर तो मंजे ते पिया है सपन देखने वाला शरीर भी दूसरा है इंद्रिया भी दूसरिया मन बुद्धि चित अहंकार सब दूसरे और जेड़ा तुसी उस समय परपंच जिहदे विच व्यवहार कर रहे सपन विच ओह परपंच भी दूसरा ਉਹ ਜਿਤਨੇ ਜੀਵ ਤੁਹਾਨੂੰ ਦਿਖਾਈ ਦੇ ਰਹੇ ਆ ਜਿਹਨਾਂ ਨਾਲ ਤੁਸੀਂ ਬੋਲ ਰਹੇ ਜਾਂ ਵਿਵਹਾਰ ਕਰ ਰਹੇ ਉਹ ਕਿੰਨੇ ਰਚੇ ਉਹ ਵੀ ਤੁਸੀਂ ਤੇ ਕੌਣ ਰਚਣ ਵਾਲਾ ਹੋਇਆ ਆਨੰਦਮਈ ਠੀਕ ਹੈ ਜੀ ਤਸਮਾਦ ਵਾ ਇਹ ਤਸਮਾਦ ਆਤਮਾ ਆਕਾਸ਼ ਸੰਭੂਤ ਦੇਖੋ ਕੀ ਕਹਿ ਰਿਹਾ ਹੈ ਕੀ ਕਹਿ ਰਹੇ ਹੈ ਵੀ ਦੇਖੋ ਪੜ੍ਹ ਲਓ ਇਤਿਆਦਿ ਸੁਰਤੀ ਵਚਨ ਮੈਂ क्रमिक सृष्टि का वर्णन है अंदर तुसी दे सीधा ही दसता मैं एक हूं बहुत हो जाऊं ते सुरती ते कह रही है तस्माद वा ए तस्माद आत्मा आकाशा संभूत इत कर्म से दस रही आकाश होया आकाश तो वायु हुई वायु तो अग्नि अग्नि तो जल जल तो पृथ्वी इत कर्म से दस रही है इत्यादि सुरती वचन में क्रामिक सृष्टि का वर्णन है और इदम सर्वम असृजित इस सूर्ति में जुगपत मैंने एक साथ सर्व सृष्टि कही गई है की क्या उन्हें क्या है कि किते एक सूर्ति कह रही है सृष्टि कर्म से हुई पहला आकाश होया फिर वाजु वाजु तो अग्नि अग्नि तो जल जल तो पृथ्वी और फिर बाकी जीव हो ठीक है तो एक सूर्ति कह रही है क्या इदम सर्वम असृजित इस सर्वम उत्पन्न हो गया सारा सब कुछ उत्पन्न हो गया बगैर कर्म से दस रही है ठीक है इस सुरती में जुगपत मैंने एक साथ कट्ठे ही सारे उत्पन्न हो गए सर्व सृष्टि कही गई है इन दोनों में क्रामिक सृष्टि अथवा जुगपत सृष्टि इन दोनों में कौन सी ग्राह्य है और कौन सी त्यज है किन्नु ग्रहण करिए किन्नु त्यागिए केड़ी गल मनिए दो सुरतियां दो अर्थ बता रही एक सुरती कह रही है सृष्टि कर्म से हुई एक कह रही सब कुछ इकट्ठा ही उत्पन्न हो गया तो केड़ी सुरती जड़ी उदा अर्थ ग्रहण करिए केड़ी सुरती है उदा अर्थ त्यागी है इन दोनों चो सानू दसो ठीक है जी ऐसी शंका होने पर सुरती युक्ति सिद्ध होने से दोनों ही ग्राह्य है इस प्रकार का उत्तर कहते हैं आंदा दोनों ही ग्रहण करने वाली है इस वास्ते गुरु महाराज ने किता पसाओ एक एक वाओ की दसा जुगपत सृष्टि दसी है हां जे ओ जड़ी दसी आ कर्म से फिर कर्म से क्यों दसी आंदा कर्म से इस वास्ते दसी है ओ लय चिंतन वास्ते दसी है कि जैसे जैसे सृष्टि उत्पन्न हुई ओदे को ओदे तो बिल्कुल विपरीत भावना नु लय कर दे जाओ जुगपत किथे दसी है ਕੀਤਾ ਪਸਾਓ ਟਿਕੇ ਕਵਾਓ ਇਹ ਜੁਗਪਤ ਸ੍ਰਿਸ਼ਟੀ ਦਾ ਵਰਣਨ ਕੀਤਾ ਗੁਰੂ ਭਗਵਾਨ ਨੇ ਤੇ ਪਤਾ ਨਹੀਂ ਪਹਿਲੇ ਭਗਵਾਨ ਦੀ ਬਾਣੀ ਕਿਹੜੀ ਜਪਜੀ ਸਾਹਿਬ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਜੀ ਹੈ ਹਾਂ ਤੇ ਉਹ ਕੀ ਕਹਿ ਰਹੇ ਮਹਾਰਾਜ ਕੀ ਕਹਿ ਰਹੇ ਮਹਾਰਾਜ ਕਹਿ ਰਹੇ ਹੈ ਜੁਗਪਤ ਸ੍ਰਿਸ਼ਟੀ ਹੋਈ ਹੈ ਤੇ ਕਿਤੇ ਕਿਤੇ ਦੱਸਿਆ ਉਹਨਾਂ ਕਰਮਵਾਰ ਤੇ ਕਿਹਨੂੰ ਗ੍ਰਹਿਣ ਕਰੀਏ ਕਿਹਨੂੰ ਤਿਆਗੀਏ ਆਂਦਾ ਇਹ ਦੋਨੋਂ ਗ੍ਰਹਿਣ ਕਰਨ ਵਾਲੀ ਹੈ त्यागने वाली कोई नहीं हाँ ठीक है जी ਇਸ ਐਸੀ ਸ਼ੰਕਾ ਹੋਣੇ ਪਰ ਸੁਰਤੀ ਯੁਕਤੀ ਸਿੱਧ ਹੋਣੇ ਸੇ ਦੋਨੋਂ ਹੀ ਗ੍ਰਾਹ੍ਯ ਹੈ। ਇਸ ਪ੍ਰਕਾਰ ਉੱਤਰ ਕਹਿਤੇ ਹੈ, ਆਂਦੇ ਸੁਰਤੀ ਔਰ ਯੁਕਤੀ ਤੇ ਸਿੱਧ ਹੈ ਦੋਨੋਂ, ਇਸ ਲਈ ਦੋਨੋਂ ਗ੍ਰਹਿਣ ਕਰਨ ਯੋਗ ਹੈ। ਕਰਮੇਣ ਜੁਗਪਤ ਜੁਗਪਤ ਵੈਸ਼ ਸ੍ਰਿਸ਼ਟਿਰ ਗੇਹਾ ਜਥਾ ਸ਼ਰੁਤਿ ਦ੍ਵਿਧ ਸ਼ਰੁਤਿ ਸਦਭਾਵਾਤ ਸਦਭਾਵਾਤ ਦ੍ਵਿਧ ਦ੍ਵਿਵਿਧ ਸਵਪਨ ਦਰਸ਼ਨਾਤ। ਕਹਿੰਦਾ ਸਵਪਨ ਦਾ ਦਰਸ਼ਨ ਵੀ ਦੋ ਪ੍ਰਕਾਰ ਹੁੰਦਾ ਹੈ। ਕੈਸੇ? ਏਸ਼ਾ ਸ੍ਰਿਸ਼ਟੀ, ਏਸ਼ਾ ਮਣੇ ਜਹ ਜਗਤ ਕੀ ਸ੍ਰਿਸ਼ਟੀ, ਇਹ ਜਿਹੜਾ ਜਗਤ ਤੁਸੀਂ ਦੇਖ ਰਹੇ ਜੇ ਇਹ ਜਿਹੜੀ ਸ੍ਰਿਸ਼ਟੀ ਹੈ। ਦ੍ਵਿਧ ਸ਼ਰੁਤਿ ਸਦਭਾਵਾਦ, ਦੋ ਪ੍ਰਕਾਰ ਕੀ ਸੁਰਤੀ ਕੇ ਉਪਲਬਧ ਹੋਣੇ ਕੇ ਕਾਰਨ ਕਰਮੇਣਾ ਜੁਗਪਤਵਾ ਕਰਮ ਸੇ ਅਥਵਾ ਏਕ ਹੀ ਕਾਲ ਮੇ ਜਥਾ ਸ਼ਰੁਤੀ ਗੇਹ ਸੁਰਤੀ ਪ੍ਰਮਾਣ ਕੇ ਅਨੁਸਾਰ ਜਾਣਨਾ ਚਾਹੀਏ। ਆਂਦਾ ਦੋਨੋਂ ਹੀ ਗ੍ਰਹਿਣ ਕਰਨ ਵਾਲੀ ਹੈ, ਸੁਰਤੀ ਪ੍ਰਮਾਣ ਹੈ ਦੋਨੋਂ ਚ। ਦਿਵਿਧ ਸਵਪਨ ਦਰਸ਼ਨਾਤ, ਕਿਉਂਕਿ ਲੋਕ ਮੇ ਕਰਮ ਜੁਗਪਤ ਕਰਮ ਜੁਗਪਤ ਜਾਂ ਕਰਮ ਰਹਿਤ, ਜੁਗਪਤ ਮੈਨੇ ਕਰਮ ਰਹਿਤ, ਇੱਕ ਕਰਮ ਜੁਗਪਤ ਦਾ ਕੀ ਅਰਥ ਕਰ ਰਿਹਾ, ਕਰਮ ਰਹਿਤ ਇਕੱਠੇ ਸਭ ਕੁਛ। ਦੋ ਪ੍ਰਕਾਰ ਕੀ ਸਵਪਨ ਸ੍ਰਿਸ਼ਟੀ ਦੇਖਣੇ ਮੇ ਆਤੀ ਹੈ, ਦੋ ਪ੍ਰਕਾਰ ਕੀ ਕੈਸੇ ਆਤੀ ਵੀ ਦੇਖਣੇ ਮੇ, ਤੁਸੀਂ ਜਦੋਂ ਸਵਪਨ ਦੇਖਦੇ ਜੇ ਮੰਨ ਲਓ ਤੁਸੀਂ ਪੈ ਗਏ, ਨੀਂਦ ਨੀ ਆਈ, ਕੀ ਹੁੰਦਾ ਕਦੀ ਕਦੀ ਤਾਂ ਪੈਂਦਿਆਂ ਪੈਂਦਾ ਸਪਨਾ ਆ ਜੂਗਾ, ਨੀਂਦ ਨਹੀਂ ਆਊਗੀ, ਸੁਸ਼ੁਪਤੀ ਨਹੀਂ ਆਊਗੀ, ਪੈਂਦਿਆਂ ਪੈਂਦਿਆਂ ਸਿੱਧਾ ਸਪਨ ਦੇਖਣ ਲੱਗ ਗਏ। ਤੇ ਕਦੀ ਕਦੀ ਕੀ ਹੁੰਦਾ ਗਾੜ ਨਿੰਦਰਾ ਆਈ, ਥੋੜਾ ਜਿਹਾ ਕੱਚੀ ਹੋਈ ਨੀਂਦ ਤੇ ਫਿਰ ਸੁਪਨਾ ਆ ਗਿਆ। ਤੇ ਕੀ ਹੋਇਆ, ਇੱਕ ਤੇ ਹੋ ਗਈ ਤੁਹਾਡੀ ਸ੍ਰਿਸ਼ਟੀ ਜੁਗਪਤ, ਇੱਕ ਕਰਮ ਸੇ, ਕਰਮ ਸੇ ਕਿਹੜੀ ਹੋਈ, ਪਹਿਲਾਂ ਸੁਸ਼ੁਪਤੀ ਆਈ, ਕਾਰਨ ਤੇ ਕਾਰਨ ਤੋਂ ਲੈ ਹੋਇਆ ਸਾਰਾ, ਤੇ ਲੈ ਹੋ ਕੇ ਤੇ ਫਿਰ ਕੀ ਹੋਇਆ, ਫਿਰ ਉਤਪੰਨ ਹੋਇਆ, ਇੱਕ ਇੱਕ ਸਿੱਧਾ ਹੀ ਜਾਗਰ ਤੋਂ ਸਵਪਨ ਵਿੱਚ ਚਲੇ ਗਏ। ਦੋ ਪ੍ਰਕਾਰ ਦੀ ਸ੍ਰਿਸ਼ਟੀ ਨਹੀਂ ਦੇਖਦੇ ਤੁਸੀਂ, ਉਹ ਤਾਂ ਹੈ ਹੀ ਆ, ਉਹ ਤਾਂ ਹੈ ਹੀ ਆ, ਇਕਦਮ ਹੀ ਹੁੰਦੀ ਹੈ, ਤੇ ਕਦੀ ਕਦੀ ਦੋ ਵਾਰ ਕਰਮ ਸੇ ਵੀ ਹੋ ਜਾਂਦਾ, ਹਾਂ ਉਦੋਂ ਵੀ ਆ ਜਾਂਦਾ ਸੁਪਨਾ, ਬੈਠਿਆਂ ਬੈਠਿਆਂ ਤੰਦਰਾ ਵਿੱਚ ਚਲ ਜੇ, ਮਾੜਾ ਜਿਹਾ ਤੰਦਰਾ ਵਿੱਚ ਚਲ ਜੇ ਤੇ ਉਦੋਂ ਵੀ ਸਪਨਾ ਆਉਣ ਲੱਗੂ ਸਿੱਧਾ ਹੀ। ਕਦੀ ਕਦੀ ਪੈਂਦਿਆਂ ਪੈਂਦਾ ਸਪਨਾ ਆਜੂਗਾ, ਕਦੀ ਕਦੀ ਗਾੜ੍ਹ ਨਿੰਦਰਾ ਵਿੱਚ ਜਾ ਕੇ ਬਾਅਦ 'ਚ ਸਪਨਾ ਆਊਗਾ। ਤੇ ਇਹ ਕੀ ਹੋ ਗਿਆ, ਜੁਗਪਤ ਵੀ ਹੋ ਗਿਆ, ਕਰਮ ਵੀ ਹੋ ਗਿਆ, ਠੀਕ ਹੈ। ਸੂਤਰਾਤਮਾ ਸੂਕਸ਼ਮ ਦੇਹ ਆਖਿਆ ਸਰਵ ਜੀਵ ਗਣਾਤਮਕ ਸਰਵਹਮਾਨ ਧਾਰਿਤਵਾਤ ਕਿਰਿਆ ਗਿਆਨ ਆਦਿ ਸ਼ਕਤੀਮਾਨ। ਕੀ ਕਹਿ ਰਿਹਾ ਹੈ ਸੂਤਰਾਤਮਾ ਪੱਟ ਮੇ, ਦੇਖੋ ਇਹ ਕੀ ਕਿਹਾ, ਸਰਵ ਜੀਵ ਗਣਾਤਮਕ ਸਲੋਕ ਦਾ ਉੱਪਰਲੀ ਲੈਣ ਦੇਖੋ ਕੀ ਕਿਹਾ, ਸਰਵ ਜੀਵ ਗਣਾਤਮਕ ਗਣ ਕਿਹਨੂੰ ਕਹਿੰਦੇ ਜੇ, ਠੋਸ ਠੋਸ, ਇਹ ਠੋਸ ਕੀ ਹੈ, ਸਰਵ ਜੀਵ ਸਾਰੇ ਜੀਵ ਇਕੱਠੇ ਹੋ ਗਏ ਗਣਾਤਮਕ, ਤੇ ਕੀ ਬਣਿਆ ਬ੍ਰਹਮਾ ਜੀ, ਗਣ ਕਿਹਨੂੰ ਕਹਿੰਦੇ, ਠੋਸ ਨੂੰ ਕਹਿੰਦੇ ਜੇ, ਤੇ ਜਦੋਂ ਸਾਰੇ ਸੂਕਸ਼ਮ ਸਰੀਰ ਇਕੱਠੇ ਹੋ ਗਏ ਠੋਸ ਹੋ ਗਏ, ਤੇ ਕੀ ਬਣਿਆ ਬ੍ਰਹਮਾ ਜੀ। ਸੂਤਰਾਤਮਾ ਪੱਟ ਮੇ ਸੂਤਰ ਕੀ ਨਿਆਈ ਜਗਤ ਮੇ ਅਨੁਗਤ ਸਰੂਪ ਜਿਸਕਾ ਐਸਾ ਸੂਤਰਾਤਮਾ ਸੂਕਸ਼ਮ ਦੇਹ ਆਖਿਆ ਸੂਕਸ਼ਮ ਸਰੀਰ ਨਾਮ ਵਾਲਾ। ਦੇਖੋ ਸੂਤਰਾਤਮਾ ਉਹਨੂੰ ਕਿਉਂ ਕਹਿੰਦੇ ਆ, ਪੱਟ ਨੂੰ ਇਕੱਠਾ ਕਰ ਲਿਆ, ਪੱਟ ਮੈਨੇ ਕੱਪੜਾ, ਕੱਪੜੇ ਨੂੰ ਇਕੱਠਾ ਕਰ ਲਿਆ, ਉਹਦੇ ਚ ਤੰਤੂ ਕਿਤੇ ਨੇ, ਸੂਤਰ ਅਣਗਿਣਤੀ ਹੈ, ਪੱਟ ਦੇ ਜਿਹੜੇ ਤੰਤੂ ਹੈ ਉਹਦੇ ਨੀ ਗਿਣੇ, ਉਹ ਅਣਗਿਣਤ ਆ, ਉਹ ਵੀ ਨਾਲ ਇਕੱਠੇ ਹੋ ਗਏ। ਉਹ ਜਿਹੜੇ ਸੂਤਰ ਆ ਉਹਨਾਂ ਨੂੰ ਕੀ ਕਹਾਂਗੇ ਆਪਾਂ, ਸੂਕਸ਼ਮ ਸਰੀਰ, ਔਰ ਜਿਹੜਾ ਕੱਪੜਾ ਦਿਖਾਈ ਦੇ ਰਿਹਾ ਉਹਨੂੰ ਕੀ ਕਹਾਂਗੇ, ਸਥੂਲ ਸਰੀਰ, ਸਥੂਲ ਸ੍ਰਿਸ਼ਟੀ ਔਰ ਸੂਕਸ਼ਮ ਸ੍ਰਿਸ਼ਟੀ। ਜਦੋਂ ਕੱਪੜਾ ਇਕੱਠਾ ਕਰਤਾ ਪਰਲੇ ਹੋ ਗਈ, ਪਰ ਤੰਤੂ ਨੀ ਕਿਤੇ ਗਏ, ਤੰਤੂ ਬੈਠੇ ਆ, ਇਹੀ ਹਾਲ ਪਰਲੇ ਜਦੋਂ ਹੋ ਜਾਂਦੀ ਆ, ਸੂਕਸ਼ਮ ਸਰੀਰ ਨੀ ਨਾਸ ਹੁੰਦੇ, ਉਹਨਾਂ ਤੋਂ ਫਿਰ ਸ੍ਰਿਸ਼ਟੀ ਹੋਊਗੀ, ਠੀਕ ਹੈ ਜੀ। ਸੂਕਸ਼ਮ ਸਰੀਰ ਨਾਮ ਵਾਲਾ ਸਰਵ ਜੀਵ ਗਨਾਤਮਕ ਸੰਪੂਰਨ ਸੂਕਸ਼ਮ ਸਰੀਰ ਉਪਾਧੀ ਵਾਲੇ ਜੀਵੋ ਕਾ ਸਮਸ਼ਟੀ ਰੂਪ ਹਿਰਣ ਗਰਭ ਹੈ। ਦੇਖ ਲੋ ਹਿਰਣ ਗਰਭ ਹੈ ਕਿਉਂਕਿ ਸਰਵ ਅਹਮ ਮਾਨ ਆਦਿ ਕਤਵਾਤ ਸੰਪੂਰਨ ਵਿਅਸ਼ਟੀ ਸੂਕਸ਼ਮ ਸਰੀਰੋ ਮੇ ਵਹਿ ਅਹਮ ਅਭਿਮਾਨ ਵਾਲਾ ਹੈ। ਉਹਨੂੰ ਕਿਉਂ ਕਿਹਾ ਗਨਾਤਮਕ? ਕਿਉਂਕਿ ਜਿਤਨੇ ਵੀ ਸਰੀਰ ਹੈ ਸੂਕਸ਼ਮ ਉਹ ਸਾਰੇ ਅਪਮਾਨ ਕਰਦੇ ਮੈਂ ਹੂੰ ਤੇ ਜਦੋਂ ਇਕੱਠੇ ਹੋ ਜਾਂਦੇ ਆ ਉਦੋਂ ਬ੍ਰਹਮਾ ਜੀ ਬਣ ਜਾਂਦੇ ਆ। ਠੀਕ ਹੈ ਜੀ। ਕਿਰਿਆ ਜੱਗਾ ਦੀ ਸ਼ਕਤੀਮਾਨ ਵਹਿ ਹਿਰਨ ਗਰਭ ਇੱਛਾ ਗਿਆਨ ਕਿਰਿਆ ਆਦਿ ਸ਼ਕਤੀ ਵਾਲਾ ਵੀ ਹੈ। ਉਹ ਜਿਹੜਾ ਹਿਰਨ ਗਰਭ ਹੈ ਉਹ ਕਿਹੜੀਆਂ ਇੱਛਾ ਤਿੰਨ ਹੈ? ਕਿਹੜੇ? ਇੱਛਾ ਗਿਆਨ ਪ੍ਰਯਤਨ, ਤਾਂ ਹੀ ਕਰਤਾ ਬਣੇਗਾ। ਤੇ ਜੀਵ ਦੇ ਵਿੱਚ ਨਹੀਂ ਹੈ, ਜਿਹੜੇ ਆਪਣੇ ਆਪ ਨੂੰ ਜੀਵ ਕਹਿੰਦੇ ਆ ਉਹਦੇ ਵਿੱਚ ਨਹੀਂ ਹੈ ਗਿਆਨ ਇੱਛਾ ਪ੍ਰਯਤਨ। ਵੀ ਘੁਮਿਆਰ ਹੈ ਉਹਨੂੰ ਆਪਾਂ ਕਹਿੰਦੇ ਵੀ ਇਹ ਘੜੇ ਦਾ ਕਰਤਾ ਹੈ, ਘੜੇ ਨੂੰ ਬਣਾਉਣ ਵਾਲਾ। ਤੇ ਕਿਉਂ ਉਹਨੂੰ ਕਹਿੰਦੇ ਆ? ਉਹਨੂੰ ਗਿਆਨ ਵੀ ਹੈ ਔਰ ਇੱਛਾ ਵੀ ਉਹਦੇ ਵਿੱਚ ਹੈ ਔਰ ਕਿਰਿਆ ਵੀ ਹੈ। ਗਿਆਨ ਕਿਹੜਾ? ਉਹਨੂੰ ਪਤਾ ਕਿਹੜੀ ਮਿੱਟੀ ਦਾ ਘੜਾ ਬਣੇਗਾ, ਇਹ ਤਾਂ ਗਿਆਨ ਹੋ ਗਿਆ। ਔਰ ਫਿਰ ਗਿਆਨ ਹੀ ਹੈ ਖਾਲੀ, ਇੱਛਾ ਨਾ ਅੰਦਰ ਹੋਵੇ ਘੜਾ ਬਣਾਉਣ ਦੀ ਤੇ ਫਿਰ ਵੀ ਨਹੀਂ ਬਣੇਗਾ। ਇੱਛਾ ਵੀ ਹੈ, ਗਿਆਨ ਵੀ ਹੈ, ਇੱਛਾ ਵੀ ਹੈ, ਤੇ ਪ੍ਰਯਤਨ ਨਾ ਕਰੇ ਤੂੰ, ਕੋਸ਼ਿਸ਼ ਨਾ ਕਰੇ ਤੂੰ, ਫਿਰ ਵੀ ਨਹੀਂ ਬਣੇਗਾ। ਇਸ ਵਾਸਤੇ ਉਹ ਤਿੰਨੇ ਕੰਮ ਕਰਦਾ ਹੈ, ਗਿਆਨ ਵੀ ਹੈ, ਇੱਛਾ ਵੀ ਕਰਦਾ ਹੈ, ਤੇ ਫਿਰ ਪ੍ਰਯਤਨ ਕੋਸ਼ਿਸ਼ ਵੀ ਕਰਦਾ ਹੈ ਤੇ ਘੜਾ ਬਣ ਜਾਂਦਾ। ਐਸੇ ਹੀ ਬ੍ਰਹਮਾ ਜੀ ਹੈ ਔਰ ਐਸੇ ਹੀ ਪ੍ਰਤੇਕ ਜੀਵ ਹੈ, ਸਾਰੇ ਆਪਣੇ ਆਪ ਚ ਕਰਤਾ ਵੀ ਹੈ। ਕਰਤਾ ਕਿਉਂ ਹੈ? ਗਿਆਨ ਇੱਛਾ ਪ੍ਰਯਤਨ ਹੈ, ਗਿਆਨ ਇੱਛਾ ਪ੍ਰਯਤਨ ਨਹੀਂ ਹੋਗਾ ਉਹਨੂੰ ਕਰਤਾ ਵੀ ਨਹੀਂ ਕਿਹਾ ਜਾਂਦਾ। ਕਰਤਾ ਕਿੱਦਾਂ ਨਹੀਂ ਹੈ? ਪਹਿਲਾਂ ਕਹੇਗਾ ਮੈਂ ਕਰਨ ਵਾਲਾ, ਆਪਣੇ ਆਪ ਨੂੰ ਮੈਂ ਸਮਝੂਗਾ, ਆਪਣੇ ਸਰੀਰ ਚ ਅਭਿਮਾਨ ਲਾ ਕੇ ਫਿਰ ਕੰਮ ਦੇ ਵਿੱਚ ਜੁਟੇਗਾ। ਕਰਦਾ ਤੇ ਹੋਈ ਗਿਆ। ਠੀਕ ਹੈ ਜੀ। ਹਿਰਨ ਗਰਭ ਅਵਸਥਾ ਮੇ ਜਾਗ੍ਰਤ ਕੀ ਪ੍ਰਤੀਤੀ ਕੋ ਦ੍ਰਿਸ਼ਟਾਂਤ ਦੁਆਰਾ ਸਪਸ਼ਟ ਕਰਦੇ ਹੈ। ਹਿਰਨ ਗਰਭ ਅਵਸਥਾ ਮੇ ਜਗਤ ਕੀ, ਹਿਰਨ ਗਰਭ ਜਿਹੜਾ ਹਿਰਨ ਗਰਭ ਮੈਨੇ ਸੂਕਸ਼ਮ ਸਰੀਰ ਅਭਿਮਾਨੀ, ਸਮਸ਼ਟੀ ਸੂਕਸ਼ਮ ਸਰੀਰ ਅਭਿਮਾਨੀ ਜਿਹੜਾ ਹੈ ਉਹ ਕਿਆ, ਹਿਰਨ ਗਰਭ ਅਵਸਥਾ ਮੇ ਜਗਤ ਕੀ ਪ੍ਰਤੀਤੀ ਕੋ ਦ੍ਰਿਸ਼ਟਾਂਤ ਦੁਆਰਾ ਸਪਸ਼ਟ ਕਰਦੇ ਹੈ। ਉਹਦੇ ਜਿਹੜਾ ਹਿਰਨ ਗਰਭ ਹੈ ਉਸਨੂੰ ਵੀ ਜਗਤ ਦੀ ਪ੍ਰਤੀਤੀ ਹੁੰਦੀ ਹੈ, ਕੈਸੇ ਉਹ ਦੱਸ ਰਹੇ ਤੁਹਾਨੂੰ। ਠੀਕ ਹੈ। ਪ੍ਰਤਿਊਸ਼ੇ ਵਾ ਪ੍ਰਦੋਸ਼ੋ ਵਾ ਮਗਨੋ ਮੰਦੇ ਤਮਸਯਮ ਲੋਕੋ ਭਾਤੀ ਜਥਾ ਤਦਵਾਦ ਸਪਸ਼ਟਮ ਜਗਤ ਇਕਸ਼ਤੇ। ਦੇਖੋ ਪ੍ਰਤਿਊਸ਼ੇ ਵਾ ਪ੍ਰਦੋਸ਼ੋ ਵਾ, ਊਸ਼ਾ ਕਾਲ ਮੇ ਅਥਵਾ ਸਾਇਮ ਕਾਲ ਮੇ, ਊਸ਼ਾ ਕਾਲ ਕਿਹਨੂੰ ਕਹਿੰਦੇ ਆ? ਨਾ ਸਵੇਰੇ ਦਾ ਤੇ ਹੁਣ ਵੀ ਸਵੇਰਾ ਹੀ ਹੈ ਜੇ। ਊਸ਼ਾ ਕਾਲ ਕਹਿੰਦੇ ਆ ਜਦੋਂ ਸੂਰਜ ਦੀ ਲਾਲੀ ਪ੍ਰਗਟ ਹੋ ਜਾਂਦੀ ਹੈ। ਉਹਦੇ ਹੋਣ ਤੋਂ ਪਹਿਲਾਂ ਇੱਕ ਲਾਲੀ ਆਏਗੀ, ਸੂਰਜ ਨਿਕਲਿਆ ਨੀ ਅਜੇ, ਉਸ ਤੋਂ ਪਹਿਲਾਂ ਇੱਕ ਲਾਲੀ ਆਏਗੀ, ਉਹਨੂੰ ਕਹਿੰਦੇ ਊਸ਼ਾ ਕਾਲ। ਜਦੋਂ ਪ੍ਰਗਟ ਹੋ ਗਿਆ ਫਿਰ ਦਿਨ ਚੜ ਗਿਆ, ਉਹਦੇ ਸੂਰਜ ਪ੍ਰਗਟ ਉਹਦੇ ਹੋ ਗਿਆ। ਉਹਦੇ ਹੋਣ ਤੋਂ ਪਹਿਲਾਂ ਇੱਕ ਲਾਲੀ ਆਏਗੀ, ਉਹਨੂੰ ਕਹਿੰਦੇ ਊਸ਼ਾ ਕਾਲ। ਊਸ਼ਾ ਕਾਲ ਮੇ ਅਥਵਾ ਸਾਇਮ ਕਾਲ ਮੇ, ਕਿਉਂ ਜਦੋਂ ਪੂਰਾ ਪ੍ਰਗਟ ਹੋ ਗਿਆ ਤੇ ਫਿਰ ਤਾਂ ਪ੍ਰਕਾਸ਼ ਹੋ ਜਾਏਗਾ। ਇਹ ਗੱਲ ਕਰ ਰਹੇ ਥੋੜੇ ਅੰਧਕਾਰ ਦੀ, ਅੰਧਕਾਰ ਕਦੋਂ ਹੋਏਗਾ? ਹਾਂ, ਜਦੋਂ ਸੂਰਜ ਨਿਕਲਿਆ ਨੀ, ਖਾਲੀ ਲਾਲੀ ਲਾਲੀ ਦਿਖਾਈ ਦੇ ਰਹੀ ਥੋੜੀ ਥੋੜੀ, ਤੇ ਉਹ ਫਿਰ ਕੀ ਹੋਏਗਾ? ਉਹਨੂੰ ਕਹਿੰਦੇ ਊਸ਼ਾ ਕਾਲ। ਦੇਖੋ ਊਸ਼ਾ ਕਾਲ ਮੇ ਅਥਵਾ ਜਾਂ ਸਾਇਮ ਕਾਲ ਮੇ ਆਏ ਮੇ ਲੋਕਾ ਮੰਦੇ ਤਮਸੀ ਜੈ ਸੰਸਾਰ ਮੰਦ ਅੰਧਕਾਰ ਸੇ ਮਗਨਾ ਜਥਾ ਭਾਤੀ ਡੁੱਬਾ ਹੁਆ ਅਬ੍ਰਿਤ ਹੁਆ ਜੈਸੇ ਅਸਪਸ਼ਟ ਭਾਸਤਾ ਹੈ। ਜਦੋਂ ਮੰਦ ਅੰਧਕਾਰ ਹੈ ਊਸ਼ਾ ਕਾਲ ਮੇ, ਉਦੋਂ ਕੀ ਹੈ? ਉਹ ਸਾਇਮ ਕਾਲ ਮੇ ਸੂਰਜ ਡੁੱਬ ਗਿਆ, ਉਧਰੋਂ ਸੂਰਜ ਚੜਿਆ ਨੀ ਅਜੇ, ਤੇ ਮਨ ਦਾ ਅੰਧਕਾਰ ਹੋ ਜਾਂਦਾ ਨਾ ਇੱਕ ਵਾਰੀ, ਉਹਨੂੰ ਆਪਾਂ ਨਾ ਦਿਨ ਕਹਿ ਸਕਦੇ ਨਾ ਰਾਤ, ਸੰਧਿਆ ਕਾਲ। ਉਹਨੂੰ ਉਦੋਂ ਕੀ ਹੁੰਦਾ? अस्पष्ट रूप में संसार प्रतीत होगा, स्पष्ट नहीं, स्पष्ट नहीं दिखाई देगा, अस्पष्ट, ठीक है। तदवद उसी प्रकार हिरण्यगर्भ अवस्था में जगत अस्पष्टम इच्छते, जह संसार अस्पष्ट अस्पष्ट दिखता है। इस प्रकार लोक प्रसिद्ध दृष्टांत कहने के अनंतर पूर्वोक्त धौतपट का दृष्टांत कथन करते हैं। अब धौतपट, धौत मैंने साफ पट दोता हुआ जिन कहने, सर्वतो लांछतो मत्स्या जथा स्याद घटिता पटः सूक्ष्म कारौ तथा एषस्य वपुः सर्वत लांछितम्। जथा घटिता पटा, जैसे मांड हुआ घटित बस्तर, मांड हुआ मैंने माया नहीं रहा दिन कपड़े नू, मांड मैंने माया, जैसे वो अनलेपन जैसे पहले कह देता था, अनलेपन कह के ना कह के मांड कहता, जैसे मांड हुआ घटित वस्त्र मिश्या सर्वत्र लांछिता स्यात, स्याही की लकीरों से सब ओर से युक्त होता है। कपड़ा बिल्कुल साफ है, ठीक है, उते की किता शाही ना तस्वीरा बनातिया, रंग नहीं भरे, खाली आए हुआ तस्वीर बनातिया, लीका मारतिया, तो वो फिर की दिखाई देगा, स्पष्ट पुरुष दिखाई देगा उन्हें चो, तो कैसे देगा अस्पष्ट, स्पष्ट तो ता ही पता चलेगा जो पूरे रंग भरे होंगे, तो की हो गया अस्पष्ट। तथा ईश्वस्य वपुः, उसी प्रकार माया विशिष्ट ईश्वर का शरीर, वो जरा माया विशिष्ट ईश्वर है ना, उदा शरीर भी सूक्ष्माकार ही अपंचीकृत भूतों के कार्य सूक्ष्म शरीरों में सर्वत्र लांछितम सर्व जगह जुगत होता है। अंधा जैसे वो कपड़ा है, वो देते लीका मार दीतिया काली शाही दे नाल, साफ कपड़ा है पर रंग नहीं भरे अजे, तो स्पष्ट नहीं चित्र प्रतीत होंगे, ये पुरुष है कि स्त्री है, भैंस है कि क्या है क्या नहीं पता नहीं लगता, गऊ है जब भैंस है, उन्हों फिर की कर लिया, उन्हों कथा कर लिया, ते की हो गया, वो जैसे सारे सूक्ष्म शरीर दे सूक्ष्म शरीर कठे कर ले स्थूल शरीर दे, ऐसे हो गया, स्पष्ट नहीं दिखाई दे रहे, ऐसे सूक्ष्म शरीर जेड़े स्पष्ट दिखाई नहीं देते। अख अख कभी आपने देखी है किसी की, अख नहीं देखी, अख नहीं देखी, आप अख नेत्र इंद्री जिथे बैठती वो स्थान देखा है, ये नेत्र इंद्री की गोलक है, नेत्र इंद्री इथे बैठ के काम करती है देखने का, ये नेत्र इंद्री नहीं है, कईयों की अख चंगी भली होंगी दिखाई नहीं दे रहा, तो की होया फिर जे यही अख हो तो फिर दिखाई देना चाहिए, कन चंगे भले है जैसे सारे दे सुन नहीं रहा, उन्होंने अंदर की है, अंदर जड़ी नेत्र इंद्री या सर्वन इंद्री वो नहीं है, वो काम नहीं कर रही, तो दिखाई नहीं दी, इस वास्ते अस्पष्ट है, ठीक है जी। सब जगह जुगत होता है, हिरण्यगर्भ का स्वरूप बुद्धि में रूढ़ हो जाए इस अभिप्रेय से और भी दृष्टांत कहते हैं। आंदे जैसे वो पट दे लीका मारियां पूरे संसार दे चित्र बनाए हैं, वो कठा कर लिया, तो ब्रह्मा दा शरीर बन गया, सारे सूक्ष्म शरीर कठे कर ले तो की बनया, ब्रह्मा दा शरीर बन गया, जैसे वो बस्तर नूं कठा कर लिया तो सारी सृष्टि दे संस्कार उहदे विच है, जो च रंग भरांगे उन्हूं खोल के तो सारा स्पष्ट हो जाएगा, तो जो रंग भरते उदों की हो गया, स्थूल शरीर हो गया, स्थूल आ गया। मत्स्यम वा शाक जातम वा सर्वतो अंकुरम जथा कोमलम तद्वद एश तद्वद देवेश पेवलो जगद अंकुरः। आंदे तुसी ये दसो कि बीज आपां प्यों देता किसे दा भी, गेहूं दा चने दा जिहदा मर्जी, ते थोड़े दिन बाद आउन देखियो वो पोला भी हो जाएगा और नरम भी हो जाएगा, उहदे विच अंकुर भी आ जाएगा, दिखाई नहीं दे रहा जी अंकुर, दिखाई नहीं दे रहा है उहदे विच अंकुर, तो कित्थों आ गया, ਉਹਦੇ ਵਿੱਚ ਬੈਠਾ ਸੀ ਨਾ ਸੂਖਸ਼ਮ ਰੂਪ ਚ, ਇਹੀ ਹਾਲ ਹੈ ਬ੍ਰਹਮਾ ਜੀ ਦੇ ਸਰੀਰ ਵਿੱਚ ਸਾਰੇ ਪ੍ਰਾਣੀਆਂ ਦੇ ਸੂਖਸ਼ਮ ਸਰੀਰ ਅਲੱਗ ਅਲੱਗ ਬੈਠੇ ਆ, ਉਹ ਜਦੋਂ ਟਾਈਮ ਆ ਜਾਂਦਾ ਪ੍ਰਗਟ ਕਰ ਦਿੰਦੇ ਆ, ਦਿਖ ਵੀ ਜਾਂਦਾ, ਉਹ ਵੀ ਪ੍ਰਗਟ ਹੋਊਗਾ ਤਾਂ ਦਿਖੂਗਾ, ਜੇ ਬਿਲਕੁਲ ਸੁੱਕਾ ਬੀਜ ਆ ਫਿਰ ਨੀ ਦਿਖਾਈ
ਦੇਊਗਾ,
ਉਹਨੂੰ ਜਿਹੜੀ ਜਿਹ ਚ ਦਿਖਾਈ ਦੇਊਗਾ ਉਹ ਕਿਤੇ ਥੋੜਾ ਜਿਹਾ ਗਿੱਲਾਪਨ ਉਹਨੂੰ ਮਹਿਸੂਸ ਮਿਲ ਗਿਆ ਥੋੜਾ, ਤਾਂ ਹੀ ਹੁੰਦਾ ਨਾ ਫਿਰ ਸਤਸੰਗ ਕਰਨ ਦਾ ਫਾਇਦਾ ਕੀ, ਸਤਸੰਗ ਕਰਨ ਦਾ, ਸਤਸੰਗ ਜਦੋਂ ਕਰਦੇ ਆ ਉਹ ਜਿਹੜਾ ਬੀਜ ਆ ਉਹਨੂੰ ਕੀ ਮਿਲ ਗਿਆ, ਨਮੀ ਵੀ ਮਿਲ ਗਈ ਔਰ ਉੱਗਣ ਯੋਗ ਜੋ ਵਾਤਾਵਰਨ ਸੀ ਉਹਨੂੰ ਮਿਲ ਗਿਆ, ਭਰੋਲਿਆਂ ਚ ਪਿਆ ਵੀ ਕਣਕ ਦੀ ਉੱਗਦੀ ਹੈ ਕਿਉਂ ਨੀ ਉੱਗਦੀ, ਉਹਦੇ ਜਿਹੜੇ ਸਹਾਇਕ ਹੈ ਨਾ ਬੀਜ ਨੂੰ ਉਤਪੰਨ ਕਰਨ ਵਾਲੇ, ਬੀਜ ਤੋਂ ਚ ਬੈਠਾ ਹੈ ਉਹਦੇ ਜਿਹੜੇ ਸਹਾਇਕ ਆ ਬੀਜ ਨੂੰ ਉਤਪੰਨ ਕਰਨ ਵਾਲੇ ਉਹ ਨੀ ਮਿਲ ਰਹੇ, ਤੇ ਉਹਦੇ ਚੋਂ ਜਦੋਂ ਉਹਨੂੰ ਸਹਾਇਕ ਮਿਲ ਜਾਣਗੇ, ਕਿਹੜਾ ਪਾਣੀ ਮਿਲ ਜਾਏਗਾ ਉਹਦਾ ਸਹਾਇਕ ਆ ਤੇ ਉਹ ਉਂਕਰਾਏਗਾ, ਤੇ ਸਤਸੰਗ ਜਦੋਂ ਆਪਾਂ ਸਤਸੰਗ ਕਰਦੇ ਹਾਂ ਉਹ ਚ ਕੀ ਹੁੰਦਾ, ਉਹ ਚ ਉਹ ਜਿਹੜਾ ਜੀਵ ਹੈ ਨਾ ਉਹਨੂੰ ਸੁਸ਼ੁਪਤ ਪਿਆ ਹੈ ਬੀਜ ਉਹ ਸਤਸੰਗ ਦਾ, ਤੇ ਉਹਨੂੰ ਉਂਕਰ ਕਰਨ ਵਾਸਤੇ ਕੀ ਚਾਹੀਦਾ ਸਤਸੰਗ, ਜਦੋਂ ਸਤਸੰਗ ਰੂਪੀ ਪਾਣੀ ਉਹਨੂੰ ਮਿਲਦਾ ਹੈ ਤੇ ਫਿਰ ਉਹ ਫਿਰ ਉਹਨੂੰ ਵਾੜ ਵੀ ਕਰਨੀ ਪਏਗੀ, ਇਹ ਨੀ ਵੀ ਉਂਕਰ ਗਿਆ ਤੇ ਸਤਸੰਗ ਛੱਡ ਦੋ, ਫਿਰ ਸਤਸੰਗ ਵਾੜ ਦਾ ਕੰਮ ਕਰੇਗਾ, ਪਾਣੀ ਦੋਨੋਂ ਦਾ ਹੀ ਕੰਮ, ਵਾੜ ਦਾ ਵੀ ਕਰੇਗਾ ਔਰ ਪਾਣੀ, ਵਾੜ ਕੀ ਹੈ, ਗਲਤ ਆਦਮੀ ਪਾਸ ਨੀ ਬੈਠਣਾ, ਇਹ ਵਾੜ ਹੋ ਗਈ, ਉਹਨੂੰ ਰੋਜ਼ ਸਤਸੰਗ ਸੁਣਨਾ ਮਤਲਬ ਰੋਜ਼ ਪਾਣੀ ਦੇਣਾ, ਤੇ ਜਦੋਂ ਪੇੜ ਬੜਾ ਹੋ ਜਾਏ ਫਿਰ ਥੋੜੀ ਉਹਨੂੰ ਕੋਈ ਪਾਣੀ ਦਿੰਦਾ ਜਾਂ ਵਾੜ ਕਰਦਾ, ਫਿਰ ਨੀ ਦਿੰਦਾ, ਫਿਰ ਸਗੋਂ ਕਹਿੰਦੇ ਹਟਾ ਦੇ ਹੁਣ ਆਹ ਕੰਡੇ ਜਿਹੜੇ ਲਾਏ ਹੁਣ ਇਹਨਾਂ ਕੀ ਫਾਇਦਾ, ਵੀ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਕਰ ਦਿੱਤਾ, ਫਿਰ ਭਾਵੇਂ ਸਤਸੰਗ ਕਰੇ ਜਾਂ ਨਾ ਕਰੇ, ਸੀਮਾ ਟੱਪ ਗਿਆ ਜਦੋਂ ਫਿਰ ਕੋਈ ਗੱਲ ਨਹੀਂ, ਇਸ ਵਾਸਤੇ ਇਹ ਜਿਹੜੇ ਸਤਸੰਗ ਆ ਇਹ ਕੀ ਕਰਦਾ ਹੈ, ਇਹ ਜੀਵ ਦੇ ਜਿਹੜੇ ਸੰਸਕਾਰ ਹੈ ਨਾ ਉਹਨਾਂ ਨੂੰ ਪਾਣੀ ਦੇ ਦਿੰਦਾ, ਪਾਣੀ ਦਾ ਕੰਮ ਕਰਦਾ, ਜੈਸੇ ਬੀਜ ਨੂੰ ਪਾਣੀ ਦੇ ਦੇ ਤੇ ਉਂਕਰ ਹੋ ਜਾਏਗਾ, ਐਸੇ ਉਹ ਜਿਹੜੇ ਇਹਦੇ ਅੰਦਰ ਬੈਠੇ ਸੰਸਕਾਰ ਹੈ ਉਹਨਾਂ ਨੂੰ ਸਤਸੰਗ ਰੂਪੀ ਪਾਣੀ ਮਿਲ ਗਿਆ, ਉਹ ਬੀਜ ਉਂਕਰ ਹੋ ਗਿਆ, ਉਂਕਰ ਹੋ ਗਿਆ ਤੇ ਸਤਸੰਗ ਛੱਡਤਾ ਉੱਥੇ ਸੁੱਕ ਜਾਏਗਾ, ਐਨੀ ਨੀ ਕਣਕ ਹੋ ਗਈ, ਜਿਮੀਦਾਰ ਪਾਣੀ ਨੀ ਦੇਗਾ ਤੇ ਕੀ ਕਰੂਗੀ ਵਿਚਾਰੀ, ਇਸ ਵਾਸਤੇ ਸਤਸੰਗ ਜ਼ਰੂਰੀ ਹੈ, ਵਾੜ ਵੀ ਜ਼ਰੂਰੀ, ਫਿਰ ਵਾੜ ਵੀ ਕਰਨੀ ਪਊਗੀ, ਵਾੜ ਮਤਲਬ ਸਤਸੰਗ ਦੇ ਵਿੱਚੋਂ ਵਾੜ ਦਾ ਵੀ ਸੰਦੇਸ਼ ਮਿਲੇਗਾ, ਗਲਤ ਆਦਮੀ ਪਾਸ ਨਹੀਂ ਬੈਠਣਾ, ਚੁਗਲੀ ਨਹੀਂ ਕਰਨੀ ਨਾ ਸੁਣਨੀ, ਨਸ਼ੇ ਨਸ਼ੇ ਨਹੀਂ ਕਰਨੇ, ਨਸ਼ਿਆਂ ਤੋਂ ਬਚੋ, ਇਹ ਕੀ ਵਾੜ ਹੋ ਗਈ, ਇਹ ਆਪਾਂ ਵਾੜ ਕਰਾਂਗੇ ਉਹ ਸਤਸੰਗ ਰੂਪੀ ਪਾਣੀ ਦੇਵਾਂਗੇ ਤੋ ਬੀ ਵੱਧਦਾ ਫੁੱਲਦਾ ਜਾਏਗਾ, ਪੂਰਵ ਸ਼ਲੋਕ ਮੈਂ ਇਹੀ ਹੈ ਨਾ, ਹਾਂਜੀ ਨਾ ਇਹਦਾ ਅਰਥ ਰਹਿੰਦਾ, ਇਹਦਾ ਅਰਥ ਰਹਿੰਦਾ, ਜਥਾ ਸਸਯਮ ਵਾ ਸ਼ਾਕਮ ਜਾਤਮ ਵਾ ਜੈਸੇ ਗੇਹੂੰ ਆਦਿ ਅਨਾਜ ਅਥਵਾ ਸ਼ਾਕ ਸਬਜ਼ੀ ਆਦਿ, ਗੇਹੂੰ ਆਦਿ ਅਨਾਜ ਆਦਿ ਤੋਂ ਬਾਕੀ ਲੈ ਲੈਣਾ, ਸ਼ਾਕ ਸਬਜ਼ੀ ਆਦਿ ਸਰਵਤਃ ਅੰਕੁਰਿਤਮ ਕੋਮਲਮ ਸਭ ਔਰ ਅੰਕੁਰ ਵਾਲਾ ਹੋ ਕਰ ਮੁਲਾਇਮ ਹੋਤਾ ਹੈ, ਉਹ ਮੁਲਾਇਮ ਹੈ ਕੋਮਲ ਹੈ ਜੇ, ਤੇ ਐਸੇ ਹੀ ਜਿਹੜੀ ਸ੍ਰੀ ਸੂਕਸ਼ਮ ਸ੍ਰਿਸ਼ਟੀ ਉਹ ਕੈਸੇ ਹੈ, ਉਹ ਵੀ ਕੋਮਲ ਹੈ ਦਿਖਾਈ ਨਹੀਂ ਦਿੰਦੀ, ਠੀਕ ਹੈ ਜੀ, ਤਦ ਵੱਧ ਏਵ ਏਸ਼ ਉਸੀ ਪ੍ਰਕਾਰ ਹੀ ਜਹਿ ਜਗਤ ਉਂਕਰਹ ਪੇਲਵਾ ਸੂਕਸ਼ਮ ਜਗਤ ਰੂਪ ਉਂਕਰ ਕੋਮਲ ਪ੍ਰਤੀਤ ਹੋਤਾ ਹੈ, ਉਸੀ ਤਰ੍ਹਾਂ ਇਹ ਵੀ ਕੋਮਲ ਹੈ, ਠੀਕ ਹੈ ਜੀ, ਪੂਰਵ ਸ਼ਲੋਕ ਮੇ ਸੂਤਰ ਹਿਰਣ ਗਰਭ ਕੇ ਸਰੂਪ ਕਾ ਵਿਸਥਾਰ ਪੂਰਵਕ ਵਰਣਨ ਕੀਆ, ਅਬ ਉਸੀ ਸੂਤਰ ਆਤਮਾ ਕੀ ਦੂਸਰੀ ਅਵਸਥਾ ਵਿਰਾਟ, ਦੇਖੋ ਵਿਰਾਟ ਕੋ ਅਲੱਗ ਨਹੀਂ ਸਮਝ ਲੈਣਾ, ਵਿਰਾਟ ਮੈਨੇ ਸਥੂਲ ਸਰੀਰ ਬਈ, ਸਮਸ਼ਟੀ ਸਥੂਲ ਸਰੀਰ, ਪਹਿਲਾਂ ਸਮਸ਼ਟੀ ਸੂਕਸ਼ਮ ਸਰੀਰ ਦਾ ਦੱਸ ਰਿਹਾ, ਉਹ ਬ੍ਰਹਮਾ ਜੀ ਹੋ ਗਏ, ਉਹ ਸਮਸ਼ਟੀ ਸਥੂਲ ਸਰੀਰ ਉਹਨੂੰ ਕੀ ਕਵਾਂਗੇ, ਵਿਰਾਟ ਭਗਵਾਨ, ਠੀਕ ਹੈ ਜੀ, ਤੇ ਕੌਣ ਹੋ ਗਿਆ, ਦੇਖੋ ਅਬ ਉਸੀ ਉਸੀ ਮੈਨੇ ਸੂਤਰ ਆਤਮਾ ਕੀ ਦੂਸਰੀ ਅਵਸਥਾ, ਉਹ ਜਿਹੜਾ ਸੂਕਸ਼ਮ ਸਰੀਰ ਵਾਲਾ ਅਭਿਮਾਨੀ ਹੈ ਉਹਦੀ ਦੂਸਰੀ ਅਵਸਥਾ ਕੀ ਹੋ ਗਈ, ਵਿਰਾਟ ਕੇ ਸਰੂਪ ਕੋ ਜੋ ਪੰਚੀਕ੍ਰਿਤ ਪੰਚ ਮਹਾਭੂਤੋ ਕੇ ਕਾਰਯ रूप उपाधि वाला है उस विराट स्वरूप को तीन दृष्टांतों के द्वारा विस्तार से कहते हैं। अब विराट भगवान आ गया, अर्जुन नु भगवान श्री कृष्ण ने विराट रूप ये दिखाया सी, आंदे ना दिखाया हो तुसी महाभारत सारे जेड़े स्वरूप जितने देवी देवता सी बड़े बड़े प्रमुख प्रमुख सारे अपने शरीर से दिखा देते हैं। तो वो क्यों दिखाए भाई, जो समष्टि बनेगा तो समष्टि बन गया तो सारे ओ आ ही जाने अपने आप ही, देवते की जक्ष किन्नर राक्षस सब आ जाने, सारे जितने भी हैं उन्होंने सारे दे स्थूल शरीर मिलेंगे ता विराट भगवान का स्थूल शरीर बनेगा। इस वास्ते सारे दिखाई दे गए, ये चो निकलिया ये चीज तू देख ल, ठीक है जी। आत्मा भात लोको वा भट्टो वा वर्ण पूरिता सत्यम वा फलितम जद्वत तथा स्पष्ट वपु विराट। वपु मने शरीर, विराट दा शरीर कैसे जद्वा आत्पा भाल लोक वा जैसे सूर्य उदय के अनंतर धूप में प्रकाशित जह संसार अथवा वर्णपूरित पट वा, अंदा जदों पूरा सूर्य चढ़ गया ते जैसे संसार स्पष्ट हो जाता है ऐसे ही ओ जिड़ा वस्त्र है जिते लीकें मारियां ओदे ते पूरे रंग भर दिते, उन्हों खोल के उते पूरे रंग भरते ते की हो गया वो भी स्पष्ट हो गया, ठीक है जी। रक्त आदि रंग से रंजित वस्त्र, अब उहदे विच रंग रक्त मैंने लाल पीले हरे सारे रंग भर दिते वस्त्र अथवा फलितम सत्यम सक्यम व फले हुए अनाज से सब स्पष्ट प्रतीत होता है, जैसे गेहूं है गेहूं में बीज नहीं दिखाई दे रहा, ठीक है वो एक गेहूं का बीज बो दिता कितने दाने बन गए तो अनाज स्पष्ट प्रतीत हो रहा है, वो विराट है। एक दाने तो किन्ने बनाते उन्हें, एक दाने तो एक शरीर सी ना, किन्ने शरीर बन गए, अनाज का दाना तो आप एक बोया, वो गेहूं कणक के दाने कितने बन गए, यही यही हाल है विराट भगवान एक है, उहदे शरीर चो बाकी सारे शरीर बन गए, ठीक है जी। जथा विराट उसी प्रकार समष्टि स्थूल शरीर वाला विराट स्पष्ट वपु स्पष्ट रूप वाला प्रतीत होता है, विराट स्वरूप है इसमें प्रमाण कहते हैं, विराट स्वरूप है इसमें प्रमाण कहते हैं। प्रमाण की है दसो, विश्व रूपाध्याय एव एष उक्ता सुक्ते अपि पुरुषे धात्रादि स्तंभ पर्यन्ते नास तस्या जावयान विदुः, की कह रहे हैं जह स्पष्ट एषा, एषा मने जह स्पष्ट शरीर वाला विराट विश्व रूपाध्यायी, गीता के विश्व रूप नाम वाले ग्यारहवें अध्याय में की दस्या है गीता दे से पूरा विराट स्वरूप का ही वर्णन किया है, अनेक वक्त अनेक अनेक तेरे रूप मुख है अनेक तेरिया अखा है, ऐसे करके वो विराट स्वरूप का ही वर्णन है ग्यारहवें अध्याय च जेड़ा अर्जुन ने दिखाया सी। पौरुषे सुक्ते अपि उक्ता, उसी प्रकार वो तथा पुरुष सुक्त में भी कहा गया है, पुरुष सुक्त मैंने एक रुद्री का पाठ है, रुद्री का पाठ है उन्होंने कहते अष्टाध्यायी 18 अध्याय उहदे विच भी पुरुष सुक्त एक अध्याय है, उहदे विच भी ये विराट स्वरूप का वर्णन किया है। सहस्र शीर खा पुर खाहा, ये है सहस्र शीर खा पुर खाहा, हजारों तेरे मुख है हजारां तेरी अखां हजारां तेरे हाथ है हजारां तेरे पैर, ऐसे करके धात्री दात्री धात्रा आदि स्तंभ पर्यंतान ब्रह्मा से आदि लेकर छोटी कीड़ी तक जगत को एक एकतस्या अव्यान इस इसी विराट के ही अंग प्रत्यंग रूप अवयव विदुहु श्रुतियों में जाना है अथवा अर्थात कहा है कि कह रहे हैं अंधे ब्रह्मा तो लेकर के कीड़ी तक जड़ी वस्तु है वो सारी किधर बेच आ जाती है विराट भगवान के शरीर च कीड़ी तो लेकर के ब्रह्मा तक सारे आगे किधर बेच विराट भगवान दे बेच आगे तो ब्रह्मा जी तो बने हो विराट ब्रह्मा जी पीछे कितना आ जाएंगे वो भी चाहिए आगे हाँ सब पर कृपा फिर की अर्थ होएगा अस्थूला मने सूक्ष्म चीटी अस्थूल मने उस तो भी अस्थूल का होना हाथी तो सारे यहाँ दे बच्चे वो हुई है
वो
सत्ता एक है तो हम तुष्ट तो ये जरूर कह दिता आप इस स्तंभ तो लेकर के चीटी पर्यंत ब्रह्मा तो लेकर स्तंभ चीटी पर्यंत सब विराट भगवान दे की है अंग प्रति अंग ठीक है हुण साडे ये जेडे शरीर है ठीक से समझ लेना हुण साडे जेडे शरीर इहदा अंग नहीं है ये अंग ये अंग ये अंग ये अंग ये सब अंग ही अंग है की है ना भाग अंग मने भाग ते जे साडे इस अंग नूं पीड़ होएगी ते कि कौन महसूस करेगा ये अंग करेगा पूरा शरीर महसूस करेगा ते जे आपां किसे नूं दुख देवांगे ते किनूं दुख दिता विराट भगवान नूं ओहदे अंग नहीं है कि साडे अंग ते किसे ने मारता है हुण सारे शरीर नूं पीड़ होई ते जदों आपां अंग ओहदे भगवान दे विराट दे ते जे आपां इहनूं मारांगे इहनूं मारांगे जां इहनूं मारांगे जां इहनूं को मारे ते किनूं मार रहे हां फिर जो आ बुद्धि आ जाएगी तां गल बननी है जो ऐ गल ते आवांगे ना तां गल बननी है जो सारे आप और सूक्ष्म ते जाओ खून दे विच सेल होंदे आ ये तुहानू पता ही होगा सारे नूं खून दे विच सेल होंदे आ वो एक सेल उठ के कह दे मेरे तो बगैर नहीं चल सकता एक सैल विचों बोले मैं ये शरीर नूं चला रहा नहीं तो नहीं शरीर नहीं चल सकता तो गल मनन वाली है नहीं मनन चाहुंदी ऐसे ही असी की विराट भगवान दे सैल है तो असी कहिए मेरे तो बगैर चल नहीं सकता जे अही कहिए मेरे तो बगैर संसार नहीं चल सकता मैं उपदेश देने वाला ना होवां इन्हां नूं कित्थे समझ लगदी है जदों तू नहीं रहेगा उदो भी कौन दूगा उदो भी तो कोई आऊगा जदों तू नहीं सी उदो भी सी तो फिर इसलिए अपने आप नू की समझना जां ते शुद्ध ब्रह्म समझो निष्क्रिया जां विराट भगवान दा सेल तां गल बनूगी नीवा ये क्या भगवान ने भी तुसी सेल जे ते सैल दी कोई शक्ति नहीं होंदी कुछ कर जावे इस वास्ते तुसी सब कुछ कहते सुटो विराट ते भगवान ते सुटो ये हो गया भगती भाव ठीक है ते जे वेदांत विच आउणा ज्ञान कांड विच ते ज्ञान कांड दे विच ये है कि मैं शुद्ध ब्रह्म हूं निष्क्रिया हूं और कर्ता भोगता से रहत हूं मैं ना करता हूं ना भोगता हूं जा इधर आ जाओ मुक्ति तां बनूगी गल मुक्ति वाली नहीं तो भूल जाओ ठीक है जी की कह रहा है इसी विराट के ही अंग प्रति अंग रूप अवयव विदुहु सुरतियों ने जाना है अर्थात कहा है अंदा की क्या है कि चीटी तो लैके ब्रह्मा से आदि लेके छोटी चीटी तक की हो गए असी विराट भगवान दे अंग प्रति अंग है कोई छोटा प्रति अंग क्यों कहा कोई छोटा कोई बड़ा कोई छोटा अंग कोई बड़ा अंग दे भी अंग हम भगवान बराट दिए हुए बांह जाऊ तो किन्ने आ जाएंगे जीव ਸਾਡੇ ਵਰਗੇ ਸਰੀਰ, ਠੀਕ ਹੈ ਜੀ। ਇਤਨੇ ਗ੍ਰੰਥ ਮੇ ਸੇ ਪ੍ਰਸੰਗ ਮੇ ਕਿਆ ਪ੍ਰਾਪਤ ਹੁਆ, ਆਂਦਾ ਇਹ ਜਿਹੜਾ ਤੁਸੀਂ ਗ੍ਰੰਥ ਦੱਸਦਾ ਇਹਦਾ ਪ੍ਰਸੰਗ ਸੁਣਾਤਾ, ਇਹਦੇ ਪ੍ਰਸੰਗ ਸੁਣਾਉਣ ਤੋਂ ਕੀ ਲਾਭ ਹੁਆ। ਐਸੀ ਸ਼ੰਕਾ ਕੇ ਉੱਤਰ ਮੇ ਕਹਿਤੇ ਹੈ ਕਿ ਅੰਤਰਯਾਮੀ ਸੇ ਲੇਕਰ ਫਾਵੜਾ ਪਰਯੰਤ ਸੰਪੂਰਨ ਵਸਤੂ ਮੇ ਹਰ ਏਕ ਕੋ ਈਸ਼ਵਰ ਬੁੱਧੀ ਸੇ ਪੂਜਾ ਕਰਨੀ ਚਾਹੀਏ। ਜੇ ਪੂਰਵ ਗ੍ਰੰਥ ਕਾ ਤਾਤਪਰ ਹੈ, ਇਸ ਪ੍ਰਕਾਰ ਆਗੇ ਕੇ ਸ਼ਲੋਕ ਮੇ ਕਹਿਤੇ ਹੈ। ਬਸ ਜੀ,
ਦਿਨ ਬੰਦਾ ਕਿਤਨਾ ਥੱਕਿਆ ਹੋਵੇ, ਰਾਤ ਨੂੰ ਸੌ ਗਿਆ ਤੇ ਸਵੇਰੇ ਫਿਰ ਟਾਈਮ ਪਾ ਜਾ, ਹੁੰਦਾ ਕੀ ਹੈ।